ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੋ ਰਾਮ ਸਿਉਂਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲ ਕੀਨੇ ਜਨ ਕਾ ਆਪ ਸਹਾਈ ਸੱਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਮੇਰੇ ਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸੱਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਮੇਰੇ ਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਜਿੱਥੇ ਆਪ ਜੀ ਨੇ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਨੇ ਕਥਾ ਵਿਚਾਰ ਸਰਵਣ ਕਰਨੀ ਹੈ ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਗੁਰ ਇਤਿਹਾਸਕ ਦਿਹਾੜਾ ਜਿਸ ਦਿਨ ਗੁਰੂ ਨਾਨਕ ਦੀ ਜੋਤ ਨੌਵੇਂ ਜਾਮੇ ਵਿੱਚ ਪ੍ਰਵੇਸ਼ ਹੋਈ ਸੀ ਔਰ ਅੱਠਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ। ਸੋ ਅੱਜ ਅੱਠਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਅਤੇ ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਭਾਵਨਾ ਦੇ ਨਾਲ, ਪ੍ਰੇਮਾ ਭਗਤੀ ਦੇ ਨਾਲ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਨੇ। ਤੇ ਗੁਰਪੁਰਬ ਮਨਾਉਣ ਦਾ ਭਾਵ ਇਹੀ ਹੁੰਦਾ ਹੈ ਕਿ ਸਤਿਗੁਰੂ ਜੀ ਦੇ ਜੋ ਪਰਉਪਕਾਰ ਹਨ, ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਵੇਂ ਉਹਨਾਂ ਨੇ ਸਾਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਵਾਹਿਗੁਰੂ ਜੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਉਸ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੀਏ। ਗੁਰੂ ਘਰ ਦੇ ਵਿੱਚ ਜੋਤ ਅਤੇ ਜੁਗਤ ਦਾ ਬੜਾ ਹੀ ਅਨਿੱਖੜਵਾਂ ਸੰਬੰਧ ਹੈ। ਜੋਤ ਦਾ ਅਰਥ ਹੈ ਗੁਰੂ ਗਿਆਨ, ਗੁਰੂ ਉਪਦੇਸ਼, ਚਾਨਣ, ਪ੍ਰਕਾਸ਼, ਰੋਸ਼ਨੀ। ਜੁਗਤ ਆਖਦੇ ਨੇ ਜੀਵਨ ਜਿਉਣ ਦਾ ਜਿਹੜਾ ਢੰਗ, ਤਰੀਕਾ, ਰਹੋ ਰੀਤ, ਮਰਿਆਦਾ। ਜਿਵੇਂ ਅੱਖਾਂ ਨਾਲ ਅਸੀਂ ਵੇਖਦੇ ਹਾਂ ਤੇ ਚੱਲਦੇ ਪੈਰਾਂ ਨਾਲ ਹਾਂ, ਇਸੇ ਤਰ੍ਹਾਂ ਗੁਰੂ ਗਿਆਨ ਦੇ ਵਿੱਚ ਅਸੀਂ ਵੇਖਣਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਗੁਰੂ ਗਿਆਨ ਦੇ ਵਿੱਚ ਵੇਖਣਾ ਹੈ ਤੇ ਗੁਰੂ ਦੀ ਦੱਸੀ ਹੋਈ ਜਿਹੜੀ ਜੁਗਤ ਹੈ ਉਹਦੇ ਮੁਤਾਬਕ ਅਸੀਂ ਤੁਰਨਾ ਹੈ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਬਾਰੇ ਭੱਟ ਸਾਹਿਬਾਨ ਨੇ ਸਪਸ਼ਟ ਕੀਤਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰੂ ਜੀ ਜੋਤ ਸਰੂਪ ਜਗਤ ਵਿੱਚ ਪ੍ਰਗਟ ਹੋਏ, ਜੋਤ ਸਰੂਪ ਪ੍ਰਗਟ ਹੋ ਕੇ ਜਿਹੜਾ ਉਪਦੇਸ਼ ਉਹਨਾਂ ਨੇ ਬਖਸ਼ਿਸ਼ ਕੀਤਾ ਉਹ ਗੁਰੂ ਕੀ ਜੁਗਤ ਹੈ। ਸਾਨੂੰ ਜੀਵਨ ਜਿਉਣ ਦਾ, ਜੀਵਨ ਸਫਲ ਕਰਨ ਦਾ ਢੰਗ ਤਰੀਕਾ ਜਿਹੜਾ ਹੈ ਇਹ ਸਤਿਗੁਰੂ ਜੀ ਨੇ ਦਰਸਾਇਆ। ਗਰੀਬ ਨਵਾਜ ਨੇ 10 ਜਾਮੇ ਧਾਰਨ ਕੀਤੇ, ਆਪਣੀ ਸਰੀਰਕ ਹਿਆਤੀ ਵਿੱਚ ਹੀ ਅਗਲੇ ਗੁਰ ਵਿਅਕਤੀ ਨੂੰ ਗੁਰਗੱਦੀ ਸਤਿਗੁਰੂ ਜੀ ਬਖਸ਼ਿਸ਼ ਕਰਿਆ ਕਰਦੇ ਸਨ। ਇਹੀ ਕਾਰਨ ਕਿ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਥਾਪਿਆ ਲੈਣਾ ਜੀਵੰਦੈ ਗੁਰਿਆਈ ਸਿਰ ਛਤਰ ਫਰਾਇਆ। 1539 ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਵਿੱਚ ਜਾਂ ਸਦੋਸ ਤਾਂ ਲਹਿਣਾ ਟਿੱਕਿਓ ਨਾ ਗੁਰੂ ਜੋਤ ਨੂੰ ਟਿਕਾਇਆ, ਇਹ ਕੇਵਲ ਕਾਇਆਂ ਦਾ ਆਦਾਨ ਪ੍ਰਦਾਨ ਸੀ, ਕਾਇਆਂ ਦੀ ਤਬਦੀਲੀ ਸੀ, ਜੋਤ ਤੇ ਜੁਗਤ ਵਿੱਚ ਕੋਈ ਫਰਕ ਨਹੀਂ ਪਿਆ। ਜੋਤ ਊਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮਾਖੀ, ਉਹਦੇ ਵਿੱਚ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਕੇਵਲ ਕਾਇਆਂ ਦਾ ਹੀ ਬਦਲਾਵ ਹੋਇਆ ਹੈ, ਜੋਤ ਤੇ ਜੁਗਤ ਵਿੱਚ ਕੋਈ ਫਰਕ ਨਹੀਂ ਪਿਆ। ਕਵੀ ਸੰਤੋਖ ਸਿੰਘ ਹੋਣਾ ਨੇ ਵੀ ਜ਼ਿਕਰ ਕੀਤਾ ਕਿ ਇਹ ਇਸੇ ਤਰ੍ਹਾਂ ਸੀ ਜਿਵੇਂ ਇੱਕ ਰਾਜਾ ਨਵੀਂ ਪੁਸ਼ਾਕ ਪਹਿਨ ਕੇ ਹਰ ਅਗਲੇ ਦਿਨ ਹਰ ਭਾਲਕ ਉਹ ਤਖ਼ਤ ਤੇ ਬੈਠਦਾ ਤੇ ਪੁਸ਼ਾਕ ਬਦਲਣ ਨਾਲ ਰਾਜਾ ਨਹੀਂ ਬਦਲਦਾ। ਜਿਵੇਂ ਕੋਈ ਸਾਡਾ ਮਿੱਤਰ ਹੋਵੇ, ਉਹ ਕੱਲ ਜਲੰਧਰ ਰਹਿ ਰਿਹਾ ਹੋਵੇ, ਫਿਰ ਕੁਝ ਸਮੇਂ ਬਾਅਦ ਉਹ ਕਵੇ ਮੈਂ ਦਿੱਲੀ ਚਲਿਆ ਗਿਆ, ਉਸ ਤੋਂ ਬਾਅਦ ਉਹ ਆਖੇ ਮੈਂ ਹੁਣ ਕਲਕੱਤੇ ਰਹਿੰਦਾ, ਫਿਰ ਕਵੇ ਮੇਰਾ ਨਿਵਾਸ ਅੱਜ ਕੱਲ੍ਹ ਅਮਰੀਕਾ ਵਿੱਚ ਹੈ। ਸਾਡਾ ਕੋਈ ਸੱਜਣ 5-7 ਟਿਕਾਣੇ ਬਦਲ ਲਵੇ, ਟਿਕਾਣੇ ਤਾਂ ਬਦਲੇ ਨੇ ਪਰ ਟਿਕਾਣੇ ਬਦਲਣ ਨਾਲ ਸਾਡਾ ਸੱਜਣ ਨਹੀਂ ਬਦਲਿਆ। ਇਸੇ ਤਰ੍ਹਾਂ ਗੁਰੂ ਜੋਤ ਨੇ 10 ਟਿਕਾਣੇ ਤਬਦੀਲ ਕੀਤੇ ਨੇ, 10 ਪਾਤਸ਼ਾਹੀਆਂ, ਪਰ 10 ਪਾਤਸ਼ਾਹੀਆਂ ਦੇ ਅੰਦਰ ਇੱਕੋ ਜੋਤ ਤੇ ਇੱਕੋ ਜੁਗਤ ਵਰਤੀ ਹੈ। ਤੇ ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ, ਪਾਤਸ਼ਾਹੀਆਂ 10, ਜੋਤ ਦੇ ਟਿਕਾਣੇ 10, ਪਰ ਗੁਰੂ ਸਾਡਾ ਇੱਕੋ ਹੀ ਹੈ ਜੋ ਕਦੇ 1469 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਸਾਹਿਬ ਜੀ ਵਿੱਚ ਵਰਤਿਆ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਵਿੱਚ ਜੋਤ ਟਿਕਾ ਕੇ ਉਹਨਾਂ ਨੂੰ ਨਿਵਾਜਿਆ, ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਤੇ ਬਖਸ਼ਿਸ਼ ਕੀਤੀ, ਗੁਰ ਬੈਠਾ ਅੰਮ੍ਰਿਤ ਸਰੂਪ ਹੋਏ। ਗੁਰਮੁਖ ਪਾਈ ਦਾਤ ਅਲਾਈ ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ ਦਾਤ ਜੋਤ ਖਸਮੈ ਵਡਿਆਈ। ਇਸੇ ਤਰ੍ਹਾਂ ਹੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵੇ ਜੋਤ ਜਗਾਵੈ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਧਰੀ, ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਹ ਵਡਿਆਈ ਇਹ ਬਖਸ਼ਿਸ਼ ਗੁਰੂ ਹਰ ਰਾਏ ਮਹਾਰਾਜ ਜੀ ਤੇ ਕੀਤੀ, ਤੇ ਗੁਰੂ ਹਰ ਰਾਏ ਮਹਾਰਾਜ ਜੀ ਦੇ ਸਮੇਂ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਤੱਕ ਪੂਰੀ ਪਰਖ ਕਰਕੇ ਪੂਰੀ ਘੋਖ ਕਰਕੇ ਜੇ ਘਰ ਵਿੱਚ ਕੋਈ ਯੋਗ ਨਹੀਂ ਸੀ ਤੇ ਇਹ ਵਡਿਆਈ ਸੇਵਕਾਂ ਨੂੰ ਦਿੱਤੀ ਗਈ, ਜੇ ਕਦੇ ਕਿਸੇ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਅਸੀਂ ਵੱਡੇ ਹਾਂ ਅਸੀਂ ਤੁਹਾਡੇ ਪੁੱਤਰ ਹਾਂ, ਤੇ ਸਤਿਗੁਰੂ ਜੀ ਨੇ ਸਪਸ਼ਟ ਕੀਤਾ ਸੀ, ਜਿਸ ਘਰ ਵਿਰਤੀ ਸੋਈ ਜਾਣਾ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚੌ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਜੇ ਬਾਬੇ ਪ੍ਰਿਥੀ ਚੰਦ ਨੇ ਵੱਡੇ ਹੋਣ ਦਾ ਦਾਅਵਾ ਕੀਤਾ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਨਿਵਾਜਿਆ ਤੇ ਇਹ ਸਪਸ਼ਟ ਕੀਤਾ, ਅਰਜਨ ਹੈ ਨਿਕੜਾ ਮੈਂ ਵੀ ਜਾਣਾ, ਤੂੰ ਹੈ ਵੱਡਾ ਬੁੱਧੀਮਾਨ ਸਿਆਣਾ, ਪਰ ਗੁਰੂ ਘਰ ਦੇ ਵਿੱਚ ਕੇਵਲ ਦੁਨਿਆਵੀ ਅਕਲ ਜਾਂ ਦੁਨਿਆਵੀ ਸਿਆਣਪ ਜਾਂ ਦੁਨਿਆਵੀ ਤੌਰ ਤੇ ਉਮਰ ਦਾ ਤਕਾਜ਼ਾ ਨਹੀਂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਕਿ ਮਤਾਂ ਕਿਸੇ ਦੇ ਮਨ ਵਿੱਚ ਭੁਲੇਖਾ ਹੋਵੇ ਕਿ ਇੱਕ ਦਾਦਾ ਹੀ ਪੋਤੇ ਨੂੰ ਨਵਾਜ ਸਕਦਾ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਗੁਰੂ ਹਰ ਰਾਏ ਮਹਾਰਾਜ ਜੀ ਨੂੰ ਨਵਾਜਿਆ, ਦਾਦੇ ਤੋਂ ਪੋਤੇ ਨੂੰ ਜਿਹੜੀ ਵਡਿਆਈ ਸੀ ਬਖਸ਼ਿਸ਼ ਸੀ ਉਹ ਮਿਲੀ। ਇਸੇ ਤਰ੍ਹਾਂ ਗੁਰੂ ਹਰ ਰਾਏ ਮਹਾਰਾਜ ਜੀ ਨੇ ਪੂਰੀ ਪਰਖ ਕਰਨ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਨਵਾਜਿਆ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਰਿਸ਼ਤੇ ਵਿੱਚੋਂ ਪੋਤਰੇ ਲੱਗਦੇ ਨੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹ ਇਸ਼ਾਰਾ ਕਰਦੇ ਨੇ, ਬਾਬਾ ਬੱਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਦਾਦੇ ਤੋਂ ਪੋਤਰੇ ਨੂੰ ਨਵਾਜਿਆ ਗਿਆ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਪੋਤਰੇ ਹੋ ਕੇ ਦਾਦੇ ਤੇ ਇਹ ਬਖਸ਼ਿਸ਼ ਕੀਤੀ, ਭਾਵ ਇੱਥੇ ਕੋਈ ਦਾਅਵਾ ਨਹੀਂ ਉਮਰ ਦੇ ਤਕਾਜੇ ਦਾ, ਦਾਦੇ ਪੋਤਰੇ ਦਾ, ਆਪਣੇ ਪਰਾਏ ਦਾ। ਜਿਹੜਾ ਯੋਗ ਹੋਵੇ, ਜਿਹੜਾ ਧੁਰੋਂ ਨਿਵਾਜਿਆ ਹੋਵੇ, ਗੁਰੂ ਬਖਸ਼ਿਸ਼ ਦਾ ਜਿਹੜਾ ਪਾਤਰ ਬਣੇ। ਗੁਰ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਜਿਵੇਂ ਸੰਸਾਰ ਦੇ ਹਰ ਖੇਤਰ ਵਿੱਚ ਸਾਨੂੰ ਦੋ ਤਰ੍ਹਾਂ ਦੀਆਂ ਬਿਰਤੀਆਂ ਦਿਖਾਈ ਦਿੰਦੀਆਂ ਨੇ, ਜਿਨ੍ਹਾਂ ਬਿਰਤੀਆਂ ਦਾ ਜ਼ਿਕਰ ਸਤਿਗੁਰੂ ਜੀ ਨੇ ਸਨਮੁੱਖ ਤੇ ਬੇਮੁੱਖ ਕਹਿ ਕੇ ਨਖੇੜਾ ਕੀਤਾ, ਜਿਨ੍ਹਾਂ ਬਿਰਤੀਆਂ ਦਾ ਜ਼ਿਕਰ ਸਾਕਤ ਤੇ ਗੁਰਮੁਖ ਕਹਿ ਕੇ ਸਾਨੂੰ ਬਾਣੀ ਦੇ ਵਿੱਚ ਦਰਸਾਇਆ, ਹੰਸ ਤੇ ਬਗਲੇ ਦੀ ਉਦਾਹਰਣ ਦਿੱਤੀ ਹੈ, ਚੰਦਨ ਤੇ ਵਾਂਸ ਦਾ ਦ੍ਰਿਸ਼ਟਾਂਤ ਬਖਸ਼ਿਆ। ਸੱਚਮੁੱਚ ਇੱਕ ਬਿਰਤੀ ਸੇਵਕ ਵਾਲੀ ਸੀ ਤੇ ਇੱਕ ਦਾਅਵੇ ਵਾਲੀ ਸੀ। ਜਿਹੜੀ ਦਾਅਵੇ ਵਾਲੀ ਬਿਰਤੀ ਸੀ ਉਹਦੇ ਬਾਰੇ ਸਪਸ਼ਟ ਕੀਤਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ। ਤੇ ਸੇਵਕਾਂ ਨੂੰ ਨਿਵਾਜਿਆ ਗਿਆ। ਇਸੇ ਤਰ੍ਹਾਂ ਗੁਰੂ ਹਰ ਰਾਏ ਮਹਾਰਾਜ ਜੀ ਦੇ ਸਮੇਂ ਵੀ ਉਹਨਾਂ ਦੇ ਸਾਹਮਣੇ ਆਪਣੇ ਘਰ ਪਰਿਵਾਰ ਵਿੱਚੋਂ ਹੀ, ਦੋਵਾਂ ਪੁੱਤਰਾਂ ਵਿੱਚੋਂ ਹੀ ਦੋ ਤਰ੍ਹਾਂ ਦੀਆਂ ਬਿਰਤੀਆਂ ਦਿਖਾਈ ਦੇ ਰਹੀਆਂ ਸਨ। ਵੱਡੇ ਪੁੱਤਰ ਸਨ ਬਾਬਾ ਰਾਮ ਰਾਏ ਜੀ, ਤੇ ਉਸ ਵੇਲੇ ਔਰੰਗਜ਼ੇਬ ਦੀ ਹਕੂਮਤ ਸੀ, ਜਿਸ ਵੇਲੇ ਔਰੰਗਜ਼ੇਬ ਦੇ ਸੱਦੇ ਤੇ ਧੰਨ ਧੰਨ ਗੁਰੂ ਹਰਿਰਾਏ ਮਹਾਰਾਜ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਕਿ ਜਾਓ ਜਾ ਕੇ ਔਰੰਗਜ਼ੇਬ ਦੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਉਹਦੀ ਤਸੱਲੀ ਕਰਵਾਓ। ਔਰ ਸੱਚਮੁੱਚ ਜਦੋਂ ਤੱਕ ਬਾਬਾ ਰਾਮ ਰਾਏ ਜੀ ਗੁਰੂ ਕਿਰਪਾ ਦਾ ਪਾਤਰ ਬਣਿਆ ਰਿਹਾ, ਗੁਰੂ ਗਿਆਨ ਦੀ ਰੋਸ਼ਨੀ ਵਿੱਚ ਉਹਨਾਂ ਨੇ ਹਰ ਪ੍ਰਸ਼ਨ ਦਾ ਉੱਤਰ ਬਾ ਕਮਾਲ ਢੰਗ ਨਾਲ ਦਿੱਤਾ, ਜਿਸ ਨੂੰ ਸੁਣ ਕੇ ਔਰੰਗਜ਼ੇਬ ਤੇ ਉਹਦੀ ਸਭਾ ਦੰਗ ਰਹਿ ਗਈ। ਪਰ ਹੌਲੀ ਹੌਲੀ ਬਾਬਾ ਰਾਮ ਰਾਏ ਸੋਚਣ ਲੱਗਾ ਵੀ ਸ਼ਾਇਦ ਇਹ ਸਾਰਾ ਕੁਝ ਮੇਰੇ ਕਰਕੇ ਹੈ। ਗੁਰੂ ਬਖਸ਼ਿਸ਼ ਨਾਲੋਂ ਰਾਜ ਭਾਗ ਦੇ ਆਦਰ ਮਾਣ ਨੂੰ ਵੱਡਾ ਸਮਝਣ ਲੱਗਾ। ਅੱਜ ਵੀ ਵੇਖੋ ਕਿ ਕੋਈ ਵੀ ਮਨੁੱਖ ਜਦੋਂ ਗੁਰੂ ਦੀ ਬਖਸ਼ਿਸ਼ ਨਾਲੋਂ ਰਾਜ ਭਾਗ ਨੂੰ ਵੱਡਾ ਸਮਝਣ ਲੱਗ ਪਵੇ ਤੇ ਸੰਗਤਾਂ ਉਹਨੂੰ ਨਕਾਰ ਦਿੰਦੀਆਂ ਨੇ, ਭਾਵੇਂ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਵੀ ਕਿਉਂ ਨਾ ਅਖਵਾਉਂਦਾ ਹੋਵੇ। ਬਾਬਾ ਰਾਮ ਰਾਏ ਨਾਲ ਵੀ ਇਸੇ ਤਰ੍ਹਾਂ ਹੋਈ, ਕਰਾਮਾਤਾਂ ਦਾ ਸਹਾਰਾ ਲਿਆ ਔਰ ਇੱਥੇ ਤੱਕ ਥਿੜਕ ਗਿਆ ਕਿ ਜਦੋਂ ਔਰੰਗਜ਼ੇਬ ਨੇ ਪੁੱਛਿਆ ਕਿ ਗੁਰੂ ਕੀ ਬਾਣੀ ਵਿੱਚ ਲਿਖਿਆ ਹੋਇਆ ਮਿੱਟੀ ਮੁਸਲਮਾਨ ਕੀ ਪੀੜੈ ਪਈ ਘਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜੇ ਬਾਬਾ ਰਾਮ ਰਾਏ ਚਾਹੁੰਦਾ ਤੇ ਗੁਰੂ ਸਿਧਾਂਤ ਦੇ ਮੁਤਾਬਕ ਇਸ ਤੁਕ ਦੇ ਸਹੀ ਅਰਥ ਕਰਕੇ ਸਮਝਾ ਸਕਦਾ ਸੀ। ਪਹਿਲਾਂ ਕਰਾਮਾਤਾਂ ਵੀ ਵਿਖਾ ਚੁੱਕਾ ਸੀ ਪਰ ਆਖਰ ਨੂੰ ਥਿੜਕ ਗਿਆ, ਕਹਿਣ ਲੱਗਾ ਜੀ ਇੱਥੇ ਲਿਖਾਰੀ ਦੀ ਉਕਾਈ ਹੈ, ਉੱਥੇ ਸ਼ਬਦ ਮੁਸਲਮਾਨ ਨਹੀਂ ਬੇਈਮਾਨ ਲਿਖਿਆ ਹੋਇਆ। ਜਦੋਂ ਗੁਰੂ ਹਰਿਰਾਏ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਠੀਕ ਹੈ ਕਿ ਗੁਰਬਾਣੀ ਦਾ ਸਿਧਾਂਤ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬੜੀਆਂ ਸੂਖਮ ਭੁੱਲਾਂ ਹੁੰਦੀਆਂ ਨੇ, ਅਸੀਂ ਖਿੰਨ ਖਿੰਨ ਭੁੱਲਾਂ ਕਰਦੇ ਹਾਂ, ਸਤਿਗੁਰੂ ਜੀ ਬਖਸ਼ੰਦ ਨੇ, ਪਰ ਜਿਹੜਾ ਜਾਣ ਬੁੱਝ ਕੇ ਭੁੱਲ ਕਰੇ ਕਿਸੇ ਦੀ ਖੁਸ਼ਾਮਦ ਕਰਨ ਵਾਸਤੇ, ਤੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਬਚਨ ਕਿਹਾ ਸੀ ਕਿ ਰਾਮ ਰਾਏ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਨਾ ਅਸੀਂ ਇਹਦੇ ਗੁਰੂ, ਨਾ ਇਹ ਸਾਡਾ ਸਿੱਖ, ਨਾ ਇਹ ਸਾਡਾ ਪੁੱਤਰ, ਨਾ ਅਸੀਂ ਇਹਦੇ ਪਿਤਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਿਹਾ ਕਿ ਜਿੱਧਰ ਨੂੰ ਤੇਰਾ ਦਿਲ ਕਰਦਾ, ਜਿੱਧਰ ਨੂੰ ਤੇਰਾ ਮੂੰਹ ਹੈ, ਉਧਰ ਨੂੰ ਚਲਿਆ ਜਾ। ਬਾਬਾ ਰਾਮ ਰਾਏ ਦੇਹਰਾਦੂਨ ਵਾਲੇ ਪਾਸੇ ਚਲਿਆ ਗਿਆ, ਉੱਥੇ ਵੀ ਟਿਕਾ ਨਹੀਂ ਸੀ ਮਿਲ ਰਿਹਾ, ਪਰ ਬੇਵਾਸੀ ਵੀ ਔਰੰਗਜ਼ੇਬ ਉਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਗਿਆ ਹੋਇਆ ਸੀ। ਇੱਧਰ ਸਤਿਗੁਰੂ ਗੁਰੂ ਹਰਿਰਾਏ ਮਹਾਰਾਜ ਜੀ ਦੇ ਦੂਸਰੇ ਸਪੁੱਤਰ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ, ਜਿਨ੍ਹਾਂ ਦਾ ਪ੍ਰਕਾਸ਼ 1656 ਨੂੰ ਹੋਇਆ ਤੇ 1661 ਦੇ ਵਿੱਚ ਗੁਰੂ ਹਰਿਰਾਏ ਮਹਾਰਾਜ ਜੀ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ 5 ਸਾਲ ਦੀ ਉਮਰ ਵਿੱਚ। ਜਦੋਂ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਇਹ ਸ਼ਿਕਾਇਤਾਂ ਕੀਤੀਆਂ, ਵੇਖੋ ਜੀ ਹੱਕ ਤਾਂ ਮੇਰਾ ਬਣਦਾ ਸੀ, ਮੈਂ ਤੁਹਾਡੀ ਖਾਤਰ ਆਪਣੇ ਪਰਿਵਾਰ ਨਾਲੋਂ ਵੀ ਨਾਤਾ ਤੋੜਿਆ ਤੇ ਹੁਣ ਤੁਸੀਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਕੋਲੋਂ ਕਰਾਮਾਤਾਂ ਵੇਖਣ ਲਈ ਉਹਨਾਂ ਨੂੰ ਆਖੋ। ਸੋਚਦਾ ਸੀ ਵੀ ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕਰਾਮਾਤ ਵਿਖਾਉਣਗੇ ਤੇ ਮੈਂ ਕਹਾਂਗਾ ਵੀ ਜਿਹੜਾ ਦੋਸ਼ ਮੇਰੇ ਤੇ ਲੱਗਾ ਉਹੀ ਕੰਮ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕੀਤਾ, ਤੇ ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕਰਾਮਾਤ ਨਹੀਂ ਵਿਖਾਉਣਗੇ ਤੇ ਔਰੰਗਜ਼ੇਬ ਨੂੰ ਸ਼ੱਕ ਪੈ ਜਾਣਾ ਵੀ ਏਡੀ ਛੋਟੀ ਉਮਰ ਦੇ ਵਿੱਚ ਗੁਰੂ ਕਲਾ ਕਿਵੇਂ ਵਰਤ ਸਕਦੀ ਹੈ। ਹੋਰ ਵੀ ਬਹੁਤ ਸਾਰੇ ਨਿੰਦਕਾਂ ਨੇ, ਗੁਰੂ ਘਰ ਦੇ ਦੋਖੀਆਂ ਨੇ ਇਸ ਗੱਲ ਤੇ ਤਰਕ ਕੀਤਾ, ਪਰ ਜਿਵੇਂ ਪ੍ਰਕਾਸ਼ ਛੋਟੇ ਕਮਰੇ ਵਿੱਚ ਹੋਵੇ ਤੇ ਪ੍ਰਕਾਸ਼ ਦਾ ਆਕਾਰ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਵੱਡੇ ਕਮਰੇ ਵਿੱਚ ਹੋਵੇ ਤੇ ਉਹਦਾ ਆਕਾਰ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਜੋਤ ਹੈ, ਅਗਰ ਉਹ 70 ਸਾਲ 5 ਮਹੀਨੇ ਆਯੂ ਵਾਲੇ ਗੁਰੂ ਨਾਨਕ ਸਾਹਿਬ ਜੀ ਵਿੱਚ ਬਿਰਾਜਮਾਨ ਹੈ, 95 ਸਾਲ ਦੀ ਉਮਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹਨਾਂ ਵਿੱਚ ਬਿਰਾਜਮਾਨ ਹੈ, ਤੇ ਸੱਚਮੁੱਚ ਜਦੋਂ 5 ਸਾਲ ਦੀ ਉਮਰ ਵਿੱਚ ਗੁਰੂ ਜੋਤ ਤੇ ਗੁਰੂ ਜੁਗਤ ਦੇ ਵਾਰਸ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਬਣੇ ਤੇ ਉਹਨਾਂ ਨੇ ਸੱਚਮੁੱਚ ਉਸੇ ਜੋਤ ਤੇ ਜੁਗਤ ਦੇ ਵਾਰਸ ਹੁੰਦਿਆਂ ਆਪਣੇ ਜੀਵਨ ਦੇ ਥੋੜੇ ਸਮੇਂ ਦੇ ਵਿੱਚ ਮਨੁੱਖਤਾ ਦੇ ਉੱਪਰ ਬੜੇ ਵੱਡੇ ਪਾਰੋਪਕਾਰ ਕੀਤੇ। ਦੋਖੀਆਂ ਨੇ ਕਈ ਢੰਗ ਤਰੀਕੇ ਅਪਣਾਏ, ਕਹਿਣ ਲੱਗੇ ਜੀ ਵੇਖੋ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੋੜੀਆਂ ਦੇ ਕੋੜ ਦੂਰ ਕੀਤੇ, ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਰਹੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋੜੀ ਘਰ ਬਣਾਏ, ਕਈ ਰੋਗੀਆਂ ਦੇ ਰੋਗ ਦੂਰ ਕੀਤੇ, ਗੁਰੂ ਹਰਿਰਾਏ ਮਹਾਰਾਜ ਜੀ ਨੇ ਬੜੀ ਲਾਰ ਸਕੇਲ ਤੇ ਦਵਾਖਾਨਾ ਖੋਲਿਆ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਸ਼ਾਹਜਹਾਨ ਜਿਨ੍ਹੇ ਬੜੇ ਬੜੇ ਕਿਲੇ ਬਣਾਏ, ਭਾਵੇਂ ਕਿ ਲਾਹੌਰ ਦਾ ਕਿਲਾ ਬੁਨਿਆਦ ਅਕਬਰ ਵੇਲੇ ਰੱਖੀ ਗਈ ਪਰ ਉਹਦੀ ਤਮੀਰ ਸ਼ਾਹਜਹਾਨ ਦੇ ਵੇਲੇ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਦਿੱਲੀ ਦਾ ਲਾਲ ਕਿਲਾ, ਆਗਰੇ ਵਿੱਚ ਤਾਜ ਮਹਿਲ, ਤਖ਼ਤੇ ਤੌਸ, ਲੱਖ ਸਵਾਰ ਦਾ ਜਿਹੜਾ ਮਾਲਕ ਸੀ, ਜਿਹੜੀਆਂ ਔਸ਼ਧੀਆਂ ਜਿਹੜੀਆਂ ਦਵਾਈਆਂ ਉਹਦੇ ਕੋਲ ਵੀ ਉਪਲਬਧ ਨਹੀਂ ਸਨ, ਉਹ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਚਲਾਏ ਗਏ ਦਵਾਖਾਨੇ ਦੇ ਵਿੱਚ ਮੌਜੂਦ ਸਨ। ਇਹਨਾਂ ਨੇ ਤਰਕ ਕੀਤਾ ਵੀ ਵੇਖੋ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਛੋਟੀ ਉਮਰ ਦੇ ਵਿੱਚ ਗੁਰੂ ਪਦਵੀ ਤੇ ਬਿਰਾਜਮਾਨ ਨੇ, ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਵਿਚਰਦੇ ਅੱਗੇ ਕਿਸੇ ਰੋਗੀ ਨੂੰ, ਕੋਹੜੀ ਨੂੰ ਬਿਠਾ ਦੇਣਾ ਤੇ ਵਾਸਤਾ ਪਾਉਣਾ ਪਹਿਲੇ ਗੁਰੂ ਸਾਹਿਬ ਦਾ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਉਹਨਾਂ ਰੋਗੀਆਂ ਨੂੰ ਦਿਲਾਸਾ ਦੇਣਾ, ਪ੍ਰੇਮ ਪਿਆਰ ਨਾਲ ਉਹਨਾਂ ਦਾ ਹਾਲ ਚਾਲ ਪੁੱਛਣਾ, ਆਪਣੇ ਗਲ ਵਿੱਚ ਪਏ ਹੋਏ ਪੱਲੂ ਨਾਲ ਉਹਨਾਂ ਦੇ ਜ਼ਖਮ ਸਾਫ਼ ਕਰਨੇ। ਅੱਧੇ ਰੋਗੀ ਤਾਂ ਇਵੇਂ ਠੀਕ ਹੋ ਜਾਂਦੇ ਸਨ। ਫਿਰ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ, ਸਤਿਗੁਰੂ ਸਾਹਿਬ ਜੀ ਦੀ ਕਿਰਪਾ, ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਨਾਲ ਹੀ ਗੁਰੂ ਹਰਿਰਾਏ ਮਹਾਰਾਜ ਜੀ ਨੇ ਜਿਹੜਾ ਦਵਾਖਾਨਾ ਚਲਾਇਆ ਹੋਇਆ ਸੀ, ਉਸ ਦਵਾਖਾਨੇ ਵਿੱਚੋਂ ਜਿਹੜੀਆਂ ਰੋਗ ਦੇ ਮੁਤਾਬਕ ਔਸ਼ਧੀਆਂ ਸਨ, ਉਹਨਾਂ ਦੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਕੋਹੜੀਆਂ ਦੇ ਰੋਗੀਆਂ ਦੇ ਰੋਗ ਜਿਹੜੇ ਸਨ ਉਹ ਦੂਰ ਕਰਿਆ ਕਰਦੇ ਸਨ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਮਿਰਜ਼ਾ ਰਾਜਾ ਜੈ ਸਿੰਘ ਦੀ ਜਿਹੜੀ ਬੇਨਤੀ ਪਰਸ਼ੁਰਾਮ ਦੇ ਰਾਹੀਂ ਭੇਜੀ ਗਈ, ਉਸ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਜਦੋਂ ਦਿੱਲੀ ਜਾਣ ਦੀ ਤਿਆਰੀ ਕੀਤੀ, ਰਸਤੇ ਵਿੱਚ ਪੰਜੋਖਰਾ ਸਾਹਿਬ ਦੇ ਸਥਾਨ ਤੇ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆਪਣੀ ਬਖਸ਼ਿਸ਼ ਕਰਕੇ, ਜਿੱਥੇ ਲਾਲ ਚੰਦ ਪੰਡਿਤ ਜਿਸ ਨੂੰ ਹੰਕਾਰ ਦਾ ਰੋਗ ਲੱਗਾ ਹੋਇਆ ਸੀ ਉਸ ਰੋਗ ਦੀ ਨਿਵਰਤੀ ਕੀਤੀ, ਉੱਥੇ ਇੱਕ ਨਿਮਾਣੇ ਗਰੀਬ ਸਿੱਖ ਭਾਈ ਸੱਜੂ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨੂੰ ਨਿਵਾਜਿਆ। ਕਿਉਂਕਿ ਜਦੋਂ ਅਸੀਂ ਪਰਮਾਤਮਾ ਤੋਂ ਵਿਛੜ ਜਾਂਦੇ ਹਾਂ ਨਾ, ਤੇ ਸਤਿਗੁਰਾਂ ਨੇ ਸਪਸ਼ਟ ਕੀਤਾ, ਵੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਿਹੜਾ ਕਿਹੜਾ ਰੋਗ ਲੱਗਦਾ? ਸਭ ਤੋਂ ਪਹਿਲਾਂ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਜਦੋਂ ਪਰਮੇਸ਼ਰ ਦਾ ਵਿਛੋੜਾ ਪੈਂਦਾ ਨਾ, ਤੇ ਸਾਨੂੰ ਵਿਛੋੜੇ ਦਾ ਦੁੱਖ ਲੱਗਦਾ, ਉਹ ਦੁੱਖ ਏਡਾ ਵੱਡਾ ਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ। ਸਮਝ ਲਵੋ, ਉੱਥੇ ਵਿਪਤਾਵਾਂ ਹੀ ਵਿਪਤਾਵਾਂ ਨੇ, ਵੇਦਨਾ ਹੀ ਵੇਦਨਾ ਹੈ ਜਿੱਥੇ ਰੱਬ ਵਿਸਰ ਜਾਂਦਾ। ਤੇ ਜਦੋਂ ਰੱਬ ਦੇ ਵਿਛੋੜੇ ਦਾ ਦੁੱਖ ਲੱਗਦਾ ਤੇ ਦੁੱਖ ਦੇ ਕਾਰਨ ਫਿਰ ਮਨੁੱਖ ਦੇ ਅੰਦਰ ਭੁੱਖ ਤ੍ਰਿਸ਼ਨਾ ਵਿਆਪਦੀ ਹੈ, ਇਹਦੇ ਅੰਦਰ ਫਿਰ ਤ੍ਰਿਸ਼ਨਾ ਵਾਲਾ ਦੁੱਖ ਪੈਦਾ ਹੋ ਜਾਂਦਾ। ਤੇ ਤ੍ਰਿਸ਼ਨਾ ਦਾ ਜਦੋਂ ਰੋਗ ਲੱਗਦਾ ਨਾ, ਇਹਨੂੰ ਆਮ ਕਰਕੇ ਕੋਈ ਰੋਗ ਲੱਗੇ ਤੇ ਬੰਦੇ ਨੂੰ ਮੌਤ ਜਿੱਤੇ ਆਉਂਦੀ ਹੈ। ਤੇ ਸਾਹਿਬ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਬੰਦਾ ਮੌਤ ਨੂੰ ਵੀ ਭੁਲਾ ਦਿੰਦਾ, ਤ੍ਰਿਸ਼ਨਾਲੂ ਬਣ ਜਾਂਦਾ ਭੁੱਖ ਦੇ ਕਾਰਨ, ਉਹਦੀ ਤ੍ਰਿਪਤੀ ਲਈ ਮਾਨੋ ਇਹ ਸੰਸਾਰ ਦੇ ਬੰਨ ਨੂੰ ਬੰਨਣ ਲੱਗ ਪੈਂਦਾ, ਫਿਰ ਵਿਕਾਰ ਕਰਦਾ ਤੇ ਵਿਕਾਰਾਂ ਕਾਰਨ ਇਹਨੂੰ ਜਮਦੂਤ ਮੌਤ ਡਰਾਉਂਦੀ ਹੈ ਵੀ ਮੇਰੇ ਤੋਂ ਲੇਖਾ ਮੰਗਿਆ ਜਾਣਾ। ਉਹ ਵੀ ਇੱਕ ਬੜਾ ਵੱਡਾ ਦੁੱਖ ਹੈ ਤੇ ਇੱਕ ਉਹ ਦੁੱਖ ਹੈ ਜਿਹੜੇ ਸਰੀਰ ਨੂੰ ਲੱਗਦੇ ਨੇ। ਤੇ ਸੱਚਮੁੱਚ ਸਤਿਗੁਰੂ ਜਦੋਂ ਕਿਰਪਾ ਕਰਦੇ ਨੇ, ਪਰਮਾਤਮਾ ਦਾ ਮਿਲਾਪ ਕਰਾਉਂਦੇ ਨੇ, ਪ੍ਰਭੂ ਦੇ ਮਿਲਾਪ ਦੇ ਨਾਲ ਜਦੋਂ ਵਿਛੋੜੇ ਦਾ ਦੁੱਖ ਮਿਟ ਜਾਂਦਾ, ਫਿਰ ਅੰਦਰੋਂ ਤ੍ਰਿਸ਼ਨਾ ਦਾ ਦੁੱਖ ਮਿਟਦਾ। ਹੌਲੀ ਹੌਲੀ ਜਦੋਂ ਇਹ ਰੋਗ ਅੰਦਰੋਂ ਮਿਟ ਜਾਂਦੇ ਨੇ ਤੇ ਬਹੁਤੇ ਰੋਗ ਜਿਹੜੇ ਸਰੀਰ ਨੂੰ ਇਹਨਾਂ ਰੋਗਾਂ ਕਰਕੇ ਲੱਗਦੇ ਨੇ, ਜਦੋਂ ਸਾਡੇ ਅੰਦਰ ਈਰਖਾ ਦਾ, ਨਿੰਦਾ ਦਾ, ਦਵੈਖ ਭਾਵਨਾ ਦਾ ਰੋਗ ਹੁੰਦਾ, ਵਿਕਾਰਾਂ ਦਾ ਰੋਗ ਹੁੰਦਾ, ਤੇ ਸੱਚਮੁੱਚ ਇਸ ਰੋਗ ਦੇ ਕਾਰਨ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਵੀ ਰੋਗੀ ਬਣ ਜਾਂਦਾ। ਤੇ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤਿੰਨ ਮਿਟੈ ਕਿ ਨਾਹੂ। 52 ਅੱਖਰੀ ਦੇ ਰਾਹੀਂ ਜਿਹੜਾ ਲੱਲਾ ਅੱਖਰ ਹੈ ਉਹਦੇ ਰਾਹੀਂ ਸਤਿਗੁਰਾਂ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਿਹੜਾ ਮਨੁੱਖ ਸੱਚਮੁੱਚ ਪਰਮੇਸ਼ਰ ਦੀ ਬੰਦਗੀ ਰੂਪੀ ਸਿਫਤ ਸਲਾਹ ਰੂਪੀ ਨਾਮ ਰੂਪੀ ਔਸ਼ਧੀ ਨਾਲ ਜੁੜ ਜਾਂਦਾ ਹੈ ਨਾ, ਉਹਦੇ ਅੰਦਰ ਦੇ ਇਹ ਦੁੱਖ ਤੇ ਦਰਦ, ਇਹ ਪੀੜਾ ਜਿਹੜੀ ਹੈ ਉਹਦੀ ਨਿਵਿਰਤੀ ਹੋ ਜਾਂਦੀ ਹੈ।
ਨਾਮ ਔਖਦ ਜੇ ਰਿਦਾ ਹਿਤਾਵੈ ਤਾਂ ਹੀ ਰੋਗ ਸੁਪਨੇ ਨਹੀਂ ਆਵੇ। ਜਿਹੜਾ ਨਾਮ ਰੂਪੀ ਔਸ਼ਧੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਤ੍ਰਿਸ਼ਨਾ ਵਰਗੇ, ਈਰਖਾ ਵਰਗੇ, ਹੰਕਾਰ ਵਰਗੇ ਰੋਗ ਉਹਦੇ ਸੁਪਨੇ ਵਿੱਚ ਵੀ ਨਹੀਂ ਕਦੇ ਵਿਆਪਦੇ, ਨਹੀਂ ਕਦੇ ਪਾਉਂਦੇ। ਸਾਹਿਬ ਕਹਿੰਦੇ ਹਰ ਔਖਦ ਸਭ ਘੱਟ ਹੈ ਭਾਈ, ਹਰ ਹਿਰਦੇ ਦੇ ਵਿੱਚ ਹਰੀ ਨਾਮ ਦੀ ਔਸ਼ਧੀ ਮੌਜੂਦ ਹੈ। ਗੁਰ ਪੂਰੇ ਬਿਨ ਬਿਧ ਨਾ ਬਣਾਈ, ਪਰ ਪੂਰੇ ਗੁਰੂ ਤੋਂ ਬਿਨਾਂ ਇਸ ਔਸ਼ਧੀ ਨੂੰ ਵਰਤਣ ਦੀ ਵਿਧੀ, ਇਸ ਔਸ਼ਧੀ ਨੂੰ ਵਰਤਣ ਦਾ ਤਰੀਕਾ ਸਾਡੇ ਕੋਲ ਨਹੀਂ ਹੈ। ਗੁਰਪੂਰੈ ਸੰਜਮ ਕਰ ਦੀਆ ਨਾਨਕ ਤੋਂ ਫਿਰ ਦੁੱਖ ਨਾ ਥੀਆ। ਜਦੋਂ ਪੂਰੇ ਗੁਰੂ ਨੇ ਸੰਜਮ ਵਿਧੀ ਤਰੀਕਾ ਢੰਗ ਦੱਸ ਦਿੱਤਾ, ਪਰਹੇਜ ਦੱਸ ਦਿੱਤਾ, ਤੇ ਸੱਚਮੁੱਚ ਫਿਰ ਸਾਹਿਬ ਕਹਿੰਦੇ ਉਹਦੇ ਜੀਵਨ ਵਿੱਚ ਜਿਹੜੇ ਦੁੱਖ ਰੋਗ ਸਨ ਉਹਨਾਂ ਦੀ ਨਿਵਿਰਤੀ ਹੋ ਗਈ। ਹੁਣ ਪੰਡਿਤ ਲਾਲ ਚੰਦ ਨੂੰ ਹੰਕਾਰ ਦਾ ਰੋਗ ਸੀ, ਵੀ ਵਿਦਿਆ ਦਾ ਹੰਕਾਰ ਇੱਕ ਬੜਾ ਵੱਡਾ ਰੋਗ ਹੈ, ਤੇ ਸਤਿਗੁਰੂ ਕਿਹੜੇ ਕਿਹੜੇ ਰੋਗਾਂ ਦੀ ਨਿਵਿਰਤੀ ਕਰਦੇ ਨੇ। ਜਾਤ ਪਾਤ ਦਾ ਬੜਾ ਵੱਡਾ ਕੋੜ ਸੀ, ਆਮ ਕਰਕੇ ਮੰਨਿਆ ਜਾਂਦਾ ਸੀ ਵੀ ਬ੍ਰਾਹਮਣ ਉਪਦੇਸ਼ ਕਰ ਸਕਦਾ, ਪਰ ਸਤਿਗੁਰੂ ਜੀ ਨੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਇਹ ਕਿਰਪਾ ਕੀਤੀ ਕਿ ਜਦੋਂ ਪੰਡਿਤ ਲਾਲ ਚੰਦ ਨੇ ਪੁੱਛਿਆ ਵੀ ਇਹ ਕੌਣ ਨੇ, ਤੇ ਸਿੱਖਾਂ ਦੱਸਿਆ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਅੰਦਰੇ ਅੰਦਰ ਮਨ ਦੇ ਵਿੱਚ ਸ਼ੰਕਾ ਹੋਇਆ, ਕਹਿਣ ਲੱਗਾ ਵੀ ਮੈਂ ਤਾਂ ਕ੍ਰਿਸ਼ਨ ਜੀ ਦਾ ਸੇਵਕ ਹਾਂ, ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ, ਇਹ ਗੀਤਾ ਦੇ ਇੱਕ ਸਲੋਕ ਦੇ ਅਰਥੀ ਕਰ ਦੇਣ, ਨਾਮ ਤਾਂ ਬੜਾ ਵੱਡਾ ਹੈ ਹਰਿਕ੍ਰਿਸ਼ਨ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਜੇ ਅਸੀਂ ਤੇਰੇ ਸਲੋਕ ਦੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ, ਤੇਰੇ ਮਨ ਵਿੱਚ ਫਿਰ ਸ਼ੰਕਾ ਰਹਿਣਾ ਹੈ ਕਿ ਗੁਰੂ ਘਰ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ, ਇਹਨਾਂ ਨੇ ਕਿਤਿਓਂ ਗੀਤਾ ਦੇ ਸ਼ਲੋਕ ਜਿਹੜੇ ਉਹ ਪੜ੍ਹ ਲਏ ਹੋਣਗੇ ਜਾਂ ਕਿਸੇ ਕੋਲੋਂ ਸੁਣ ਲਏ ਹੋਣਗੇ, ਤੇਰੇ ਮਨ ਦਾ ਸ਼ੰਕਾ ਫਿਰ ਵੀ ਦੂਰ ਨਹੀਂ ਹੋਣਾ, ਤੂੰ ਕਿਸੇ ਵੀ ਸਿੱਖ ਨੂੰ ਲੈ ਕੇ ਇੱਥੇ ਹਾਜ਼ਰ ਹੋ, ਉਹ ਸਿੱਖ ਗੁਰੂ ਕਿਰਪਾ ਦੇ ਸਦਕਾ ਗੀਤਾ ਦੇ ਸ਼ਲੋਕ ਦੇ ਅਰਥ ਕਰੇਗਾ, ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦਾਂ ਦਾ ਸਿਮਰਤੀਆਂ ਦਾ ਤੱਤ ਸਾਰ ਜਿਹੜਾ ਹੈ, ਸਾਹਿਬ ਕਹਿੰਦੇ ਜਦੋਂ ਇਹਨਾਂ ਦਾ ਨਿਚੋੜ ਕੱਢ ਕੇ ਵੇਖੋ ਤੇ ਸੱਚਮੁੱਚ ਇੱਕੋ ਗੱਲ ਹੀ ਸਮਝ ਆਉਂਦੀ ਹੈ ਕਿ ਕਰਮ ਕਾਂਡ ਮਨੁੱਖ ਦਾ ਕੁਝ ਨਹੀਂ ਸਵਾਰ ਸਕਦੇ। ਜੇ ਜੀਵਨ ਸਵਰਨਾ ਹੈ ਤੇ ਪਰਮੇਸ਼ਰ ਦੀ ਬੰਦਗੀ ਨਾਲ ਸਵਰਨਾ, ਤੇ ਕੋਈ ਸਿਮਰਤੀ ਸ਼ਾਸਤਰ ਪਰਮੇਸ਼ਰ ਦੀ ਬੰਦਗੀ ਦੇ ਤੁਲ ਨਹੀਂ ਹੋ ਸਕਦੀ। ਇਸ ਕਰਕੇ ਗਰੀਬ ਨਵਾਜ ਨੇ ਜਦੋਂ ਲਾਲ ਚੰਦ ਨੂੰ ਇਹ ਕਿਹਾ ਤੇ ਉਹਨੇ ਸੋਚਿਆ ਵੀ ਹੁਣ ਮੈਂ ਇਸ ਇਲਾਕੇ ਦੇ ਵਿੱਚੋਂ ਉਹ ਸਿੱਖ ਲੱਭ ਕੇ ਲਿਆਵਾਂਗਾ ਜਿਹੜਾ ਗਰੀਬ ਘਰਾਣੇ ਨਾਲ ਸੰਬੰਧਿਤ ਹੋਵੇ, ਜਿਹੜਾ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਵਾਲਾ ਹੋਵੇ, ਵਾਢੀਆਂ ਦੇ ਦਿਨ ਹੋਣ ਤੇ ਪਾਣੀ ਪਿਆ ਕੇ ਉਹਦੇ ਬਦਲੇ ਮੱਕੜੇ ਜਾਂ ਭਰੀਆਂ ਲੋਕਾਂ ਕੋਲ ਲੈ ਕੇ ਗੁਜ਼ਾਰਾ ਕਰਨ ਵਾਲਾ ਹੋਵੇ, ਜਿਹਨੇ ਕਦੇ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ, ਸਿਮਰਤੀਆਂ ਦਾ ਪਾਠ ਵੀ ਨਾ ਸੁਣਿਆ ਹੋਵੇ, ਉਹ ਮੇਰੇ ਭਾਅ ਦਾ ਬੋਲਾ ਹੀ ਹੈ। ਜਿਹਨੇ ਕਦੇ ਧਾਰਮਿਕ ਗ੍ਰੰਥਾਂ ਦੇ ਦਰਸ਼ਨ ਵੀ ਨਾ ਕੀਤੇ ਹੋਣ, ਮੇਰੇ ਭਾਅ ਦਾ ਉਹ ਅੰਨਾ ਹੀ ਹੈ। ਜਿਹੜਾ ਕਦੇ ਧਾਰਮਿਕ ਗ੍ਰੰਥਾਂ ਦੇ ਸ਼ਲੋਕ ਵੀ ਨਾ ਉਚਾਰਨ ਕਰ ਸਕਦਾ ਹੋਵੇ, ਉਹ ਪੰਡਿਤ ਕਹਿਣ ਲੱਗਾ ਵੀ ਉਹ ਤੇ ਮੇਰੇ ਭਾਅ ਦਾ ਗੁੰਗਾ ਹੀ ਹੈ, ਕਿਉਂਕਿ ਮੈਨੂੰ ਸਿਮਰਤੀ ਦੇ ਮੁਤਾਬਕ ਇਹ ਕਿਹਾ ਗਿਆ ਸੀ ਕੋਈ ਗਰੀਬ ਕੋਈ ਸ਼ੂਦਰ ਅਗਰ ਕੰਨਾਂ ਨਾਲ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਸੁਣੇ ਤੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜੇ ਸ਼ਲੋਕ ਉਚਾਰਨ ਕਰੇ ਉਹਦੀ ਰਸਨਾ ਕੱਟ ਦਿਓ। ਸੱਚਮੁੱਚ ਗੁਰੂ ਘਰ ਵਿੱਚ ਬਿਲਕੁਲ ਇਹਦੇ ਤੋਂ ਉਲਟ ਹੈ। ਸਾਹਿਬ ਕਹਿੰਦੇ ਜਿਹੜੀ ਰਸਨਾ ਪ੍ਰਭੂ ਨੂੰ ਜਪਦੀ ਨਹੀਂ ਉਹ ਕੱਟ ਦੇਣੀ ਚਾਹੀਦੀ ਹੈ, ਜਿਹੜੇ ਕੰਨ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਸੁਣਦੇ ਉਹ ਬੰਦ ਹੋ ਜਾਣੇ ਚਾਹੀਦੇ ਨੇ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕਟੀਐ। ਜਦੋਂ ਭਾਈ ਸੱਜੂ ਨੂੰ ਲੈ ਕੇ ਲਾਲ ਚੰਦ ਹਾਜ਼ਰ ਹੋਇਆ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੇ ਆਪਣੇ ਹੱਥ ਵਿੱਚ ਪਕੜੀ ਹੋਈ ਸੋਟੀ ਨਾਲ ਇਸ਼ਾਰਾ ਕੀਤਾ, ਤੇ ਉਸੇ ਵੇਲੇ ਮਨ ਨੂੰ ਉਸ ਸਲੋਕ ਦੇ ਜਿਹੜੇ ਅਰਥ ਸਨ ਉਹ ਭਾਈ ਸੱਜੂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੀਤੇ, ਜਿਹਨੂੰ ਸੁਣ ਕੇ ਪੰਡਿਤ ਲਾਲ ਚੰਦ ਵੀ ਹੈਰਾਨ ਹੋਇਆ। ਉਹਨੇ ਆਪਣੇ ਗਲ ਵਿੱਚ ਪਿਆ ਹੋਇਆ ਜੰਜੂ ਉਤਾਰਿਆ ਤੇ ਸਤਿਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਈ, ਬੇਨਤੀ ਕੀਤੀ ਮੇਰੇ ਅੰਦਰੋਂ ਹੰਕਾਰ ਦਾ ਰੋਗ ਮੇਰੇ ਅੰਦਰੋਂ ਜਾਤ ਪਾਤ ਦਾ ਊਚ ਨੀਚ ਦਾ ਕੋੜ ਤੁਸਾਂ ਨੇ ਕੱਢ ਦਿੱਤਾ, ਕਿਉਂਕਿ ਸਤਿਗੁਰੂ ਇਹ ਵੀ ਰੋਗਾਂ ਨੂੰ ਦੂਰ ਕਰਦੇ ਨੇ। ਗਰੀਬ ਨਵਾਜ ਨੇ ਉਹਨੂੰ ਆਪਣਾ ਸਿੱਖ ਬਣਾਇਆ ਤੇ ਸੱਚਮੁੱਚ ਬਖਸ਼ਿਸ਼ਾਂ ਕੀਤੀਆਂ, ਨਵਾਜਿਆ। ਇਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜਦੋਂ ਦਿੱਲੀ ਦੀ ਧਰਤੀ ਤੇ ਗਏ, ਉੱਥੇ ਵੀ ਔਰੰਗਜ਼ੇਬ ਕਈ ਤਰ੍ਹਾਂ ਦੇ ਸੁਨੇਹ ਭੇਜਦਾ ਰਿਹਾ, ਪਰ ਸਤਿਗੁਰਾਂ ਨੇ ਪ੍ਰਣ ਕੀਤਾ ਸੀ ਵੀ ਜਿਨ੍ਹੇ ਰਾਜ ਤਖ਼ਤ ਤੇ ਬੈਠਣ ਲੱਗਿਆਂ ਆਪਣੇ ਭਰਾਵਾਂ ਦਾ ਕਤਲ ਕੀਤਾ ਹੋਵੇ, ਸਕੇ ਬਾਪ ਨੂੰ ਕੈਦ ਖਾਨੇ ਵਿੱਚ ਸੁੱਟਿਆ ਹੋਵੇ, ਜਿਨ੍ਹੇ ਬੜੇ ਬੜੇ ਪੀਰਾਂ ਫਕੀਰਾਂ ਦੇ ਉੱਪਰ ਤਸ਼ੱਦਦ ਕੀਤਾ ਹੋਵੇ, ਉਹਨੂੰ ਕਿਸੇ ਤਰ੍ਹਾਂ ਵੀ ਅਸੀਂ ਆਪਣਾ ਦਰਸ਼ਨ ਬਖਸ਼ਿਸ਼ ਨਹੀਂ ਕਰਨਾ। ਜੇ ਇਹ ਚਾਹਤ ਮਨ ਵਿੱਚ ਰੱਖੀ ਕਿ ਕੋਈ ਸਿੱਖਿਆ ਹੀ ਲਿਖ ਕੇ ਭੇਜ ਦਿਓ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਮਾਝ ਰਾਗ ਦੀ ਵਾਰ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਲਿਖ ਕੇ ਭੇਜਿਆ, ਜਿਹਦੇ ਵਿੱਚ ਕਿਸੇ ਰਾਜੇ ਦੀ ਕੋਈ ਖੁਸ਼ਾਮਦ ਜਾਂ ਸਿਫਤ ਸਲਾਹ ਨਹੀਂ, ਬਲਕਿ ਇਹ ਬਚਨ ਲਿਖੇ ਹੋਏ ਸਨ, ਕਿਆ ਖਾਧੈ ਕਿਆ ਪਹਿਨਦੈ ਹੋਏ, ਜਾ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਬਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਪਰਖ ਮਿਰਜ਼ਾ ਰਾਜਾ ਜੈ ਸਿੰਘ ਨੇ ਵੀ ਕੀਤੀ। ਉਹਦੇ ਮਨ ਵਿੱਚ ਵੀ ਸ਼ੰਕਾ ਸੀ ਵੀ ਏਡੀ ਛੋਟੀ ਉਮਰ ਦੇ ਵਿੱਚ ਗੁਰੂ ਕਲਾ ਕਿਵੇਂ ਵਰਤ ਸਕਦੀ ਹੈ। ਉਹਨੇ ਆਪਣੀ ਪਟਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਤੇ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਵਾ ਕੇ ਖੜੇ ਕਰ ਦਿੱਤਾ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਰਾਣੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਸਤਿਗੁਰੂ ਜੀ ਨੇ ਨੇੜੇ ਜਾ ਕੇ ਰਾਣੀ ਨੂੰ ਕਿਹਾ, ਮਾਲਕ ਨੇ ਬਖਸ਼ਿਸ਼ ਕੀਤੀ ਹੈ, ਪਰ ਇਹੋ ਜਿਹਾ ਢੌਂਗ ਇਹੋ ਜਿਹਾ ਸਾਂਗ ਬਣਾ ਕੇ ਗੋਲੀਆਂ ਵਾਲੇ ਕੱਪੜੇ ਪਾ ਕੇ ਨਾਟਕ ਕਰਨਾ, ਮਾਲਕ ਤੋਂ ਡਰਨਾ ਚਾਹੀਦਾ, ਕੀ ਪਤਾ ਉਹ ਕਿਹੜੇ ਵੇਲੇ ਕਿਸੇ ਗੋਲੇ ਨੂੰ ਰਾਜਾ ਤੇ ਰਾਜੇ ਨੂੰ ਗੋਲਾ ਬਣਾ ਸਕਦਾ। ਉਹ ਇੱਕ ਖਿਨ ਦੇ ਵਿੱਚ ਹੀ ਸੱਚਮੁੱਚ ਛਿਨ ਮੈਂ ਰਾਓ ਰੰਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਜੇ ਤਾਂਕੋ ਵਿਵਹਾਰ ਹੈ, ਉਹ ਤੇ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਵਾ, ਸ਼ੀਹਾਂ ਬਾਜਾਂ ਚਰਗਾਂ ਕੂਈਆਂ, ਇਹਨਾਂ ਖਵਾਲੇ ਘਾਹ ਘਾਹ ਖਾਨ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਸਨ ਜਦੋਂ ਚੇਚਕ ਦਾ ਬੜਾ ਭਿਆਨਕ ਰੋਗ ਮਹਾਂਮਾਰੀ ਦੇ ਰੂਪ ਵਿੱਚ ਫੈਲ ਗਿਆ। ਸਤਿਗੁਰਾਂ ਨੇ ਰੋਗੀਆਂ ਦੀ ਸੰਭਾਲ ਕੀਤੀ, ਜਿਨ੍ਹਾਂ ਦਾ ਇਲਾਜ ਕਰਦਿਆਂ ਕਰਦਿਆਂ ਵੀ ਮਾਨੋ ਉਹ ਰੱਬੀ ਹੁਕਮ ਮੁਤਾਬਕ, ਜਿਨ੍ਹਾਂ ਨੂੰ ਆਪਾਂ ਕਹੀਏ ਕਿ ਉਹ ਇਸ ਸੰਸਾਰ ਤੋਂ ਕੂਚ ਕਰ ਗਏ, ਸਤਿਗੁਰਾਂ ਨੇ ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ। ਜਿੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਆਪਣੀ ਦਇਆ ਦ੍ਰਿਸ਼ਟੀ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਗਰੀਬ ਨਵਾਜ ਬਣ ਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਬਹੁਤ ਉੱਚੀ ਆਤਮਕ ਅਵਸਥਾ ਬਖਸ਼ਿਸ਼ ਕੀਤੀ, ਉੱਥੇ ਗੁਰੂ ਹਰਿ ਰਾਏ ਮਹਾਰਾਜ ਜੀ ਵੱਲੋਂ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਦਵਾਖਾਨਾ ਚੱਲਦਾ ਸੀ, ਸਤਿਗੁਰੂ ਜੀ ਜਦੋਂ ਦਿੱਲੀ ਦੀ ਧਰਤੀ ਤੇ ਗਏ, ਕਾਫਲੇ ਦੇ ਰੂਪ ਵਿੱਚ ਦਵਾਖਾਨਾ ਵੀ ਉਹਨਾਂ ਦੇ ਨਾਲ ਸੀ। ਸਤਿਗੁਰਾਂ ਨੇ ਉਸ ਦਵਾਖਾਨੇ ਦੀ ਮਾਨੋ ਮੂੰਹ ਖੋਲ ਦਿੱਤੇ ਕਿ ਰੋਗੀਆਂ ਲਈ ਇਹ ਔਸ਼ਧੀਆਂ ਵਰਤ ਕੇ ਜਿੱਥੇ ਤਨ ਦੇ ਰੋਗ ਦੂਰ ਕਰਨੇ ਨੇ, ਉੱਥੇ ਆਪਣੀ ਕਿਰਪਾਮਈ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਨੇ ਆਤਮਕ ਰੋਗ ਜਿਹੜੇ ਸੀ ਉਹਨਾਂ ਦੀ ਵੀ ਨਿਵਰਤੀ ਕੀਤੀ। ਪਹਿਲੇ ਜਾਮੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਵਾਸ ਨਾ ਭਰਿਆ ਰੇ। ਦੂਸਰੇ ਪਾਤਸ਼ਾਹ ਬਾਰੇ ਬਚਨ ਨੇ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਤੀਸਰੇ ਗੁਰਦੇਵ ਬਾਰੇ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠਾ ਮਿਲੇ। ਚੌਥੇ ਪਾਤਸ਼ਾਹ ਬਾਰੇ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਸੇ ਤਰ੍ਹਾਂ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ। ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕੁੱਲ 8 ਸਾਲ ਦੀ ਉਹਨਾਂ ਦੀ ਆਯੂ ਸੀ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਹੋ ਕੇ ਉਹਨਾਂ ਨੇ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1664 ਦੇ ਵਿੱਚ ਇਸ਼ਾਰਾ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਆਪ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗਰੀਬ ਨਵਾਜ਼ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕੀਤਾ, ਪਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਸੋਢੀ ਜਿਹੜੇ ਰਿਸ਼ਤੇ ਵਿੱਚੋਂ ਬਾਬੇ ਲੱਗਦੇ ਸਨ, ਉਹਨਾਂ ਨੇ ਜਾ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਲਾ ਲਈਆਂ। ਭਾਈ ਮੱਖਣ ਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਤਰੀਕਾ ਦੱਸਿਆ ਕਿ ਅਸਲ ਵਿੱਚ ਗੁਰੂ ਦਾ ਇਸ਼ਾਰਾ ਸੀ ਕਿ ਜਿਹੜਾ ਬਾਬਾ ਬਾਬੇ ਬਕਾਲੇ ਦੀ ਧਰਤੀ ਤੇ ਵੱਸਦਾ, ਬਾਕੀ ਤਾਂ ਬਾਅਦ ਵਿੱਚ ਗਏ ਸਨ, ਇੱਕ ਤਾਂ ਸਿਆਣਪ ਤੋਂ ਕੰਮ ਲਿਆ, ਜਿਵੇਂ ਅੱਜ ਵੀ ਸਾਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਵੀ ਦਸਵੇਂ ਪਾਤਸ਼ਾਹ ਜੀ ਨੇ ਜਦੋਂ ਇਹ ਕਿਰਪਾ ਕਰ ਦਿੱਤੀ ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਇਸ ਤੋਂ ਬਾਅਦ ਕੋਈ ਮਨੁੱਖ ਪਰਮਾਤਮਾ ਹੋਣ ਦਾ ਵੀ ਦਾਅਵਾ ਕਰੇ ਤੇ ਮੇਰਾ ਸਿੱਖ ਕਦੇ ਉਧਰ ਨਹੀਂ ਤੁਰੇਗਾ। ਸਾਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਵੀ ਗੁਰੂ ਜੋਤ ਦਸਾਂ ਜਾਮਿਆਂ ਵਿੱਚ ਵਿਚਰਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਆ। ਕਦੇ ਆਪਾਂ ਸੁਣਿਆ ਵੀ ਕੋਈ ਇਸ ਤੋਂ ਬਾਅਦ ਕਿਸੇ 11ਵੇਂ ਵਿੱਚ ਕਿਸੇ 12ਵੇਂ ਵਿੱਚ ਇਹ ਜੋਤ ਰੱਖੀ ਹੋਵੇ? ਇੱਕ ਤਾਂ ਅਕਲ ਤੋਂ, ਜਿਵੇਂ ਭਾਈ ਮੱਖਣ ਸ਼ਾਹ ਲਬਾਣਾ ਜੀ ਨੇ ਸਿਆਣਪ ਤੋਂ ਕੰਮ ਲਿਆ ਵੀ ਗੁਰੂ ਦਾ ਇਸ਼ਾਰਾ ਹੈ ਬਾਬਾ ਬੱਸੇ ਜੇ ਗ੍ਰਾਮ ਬਕਾਲੇ, ਬਾਕੀ ਤਾਂ ਬਾਅਦ ਵਿੱਚ ਆਏ ਨੇ ਇਹ ਸੁਣ ਕੇ, ਪਰ ਉਹਨਾਂ ਨੇ ਜਦੋਂ ਬਾਈਆਂ ਦੇ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸੋਚਿਆ ਵੀ ਇਹ ਮੇਰੇ ਗੁਰੂ ਦਾ ਉਪਦੇਸ਼ ਤੇ ਨਹੀਂ ਹੋ ਸਕਦਾ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਜਦੋਂ ਪੁੱਛਦਿਆਂ ਪਛਾਉਂਦਿਆਂ ਗੁਰੂ ਨਾਨਕ ਦੀ ਜੋਤ ਦੇ 9ਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਤੇ ਸੱਚਮੁੱਚ ਬੇਨਤੀ ਕੀਤੀ, ਪਾਤਸ਼ਾਹ ਗੱਲ ਕੱਲੀ ਮੇਰੇ ਬੇੜੇ ਦੀ ਨਹੀਂ, ਜੇ ਗੁਰੂ ਨਾਨਕ ਜੋਤ ਦੇ ਅੱਗੇ ਮੈਂ ਅਰਦਾਸ ਕੀਤੀ, ਮੇਰੇ ਬੇੜੇ ਪਾਰ ਹੁੰਦੇ ਰਹੇ, ਮੈਂ ਦਸਵੰਧ ਲਿਆ ਕੇ ਭੇਟ ਕਰਦਾ ਰਿਹਾ, ਪ੍ਰਗਟ ਹੋਵੋ, ਸਿੱਖੀ ਦਾ ਬੇੜਾ ਜਿਹੜਾ ਹੈ ਅੱਜ ਡੁੱਬਣ ਲੱਗਾ ਹੈ। ਉੱਥੇ ਤਾਂ ਇੱਕ ਤੂਫਾਨ ਸੀ, ਇੱਥੇ 22 ਨਕਲੀ ਗੁਰੂਆਂ ਪਖੰਡੀਆਂ ਦਾ ਤੂਫਾਨ ਸਿੱਖੀ ਦੇ ਬੇੜੇ ਨੂੰ ਡੋਬਣ ਲੱਗਾ। ਸੱਚਮੁੱਚ ਅੱਜ ਉਹ 2200 ਜਾਂ 22,000 ਦਾ ਵੀ ਰੂਪ ਧਾਰਨ ਕਰ ਜਾਣ, ਪਰ ਅਸਲੀ ਸਿੱਖ ਜਿਹੜਾ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਕੇ ਉਹਨਾਂ 22,000 ਨਕਲੀ ਦੰਭੀਆਂ ਪਖੰਡੀਆਂ ਵਾਲੇ ਪਾਸੇ ਨਹੀਂ ਜਾਵੇਗਾ। ਅੱਜ ਦੇ ਦਿਨ ਜਿੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ, ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਬਣਿਆ ਹੋਇਆ ਉੱਥੇ ਕੀਤਾ ਗਿਆ। ਉੱਥੇ ਉਹਨਾਂ ਨੇ ਗੁਰੂ ਜੋਤ ਜਿਹੜੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਬਖਸ਼ਿਸ਼ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 9ਵੇਂ ਪਾਤਸ਼ਾਹ ਬਣ ਕੇ ਐਸੇ ਢੰਗ ਦੇ ਨਾਲ ਸਿੱਖ ਜਗਤ ਦੀ ਅਗਵਾਈ ਕੀਤੀ ਕਿ ਸੱਚਮੁੱਚ ਉਹ ਮਨੁੱਖਤਾ ਦੀ ਚਾਦਰ ਬਣ ਗਏ। ਉਹਨਾਂ ਨੇ ਸਾਨੂੰ 59 ਸ਼ਬਦ ਤੇ 57 ਸਲੋਕ ਬਖਸ਼ਿਸ਼ ਕੀਤੇ। ਦਿੱਲੀ ਦੇ ਚਾਂਦਨੀ ਚੌਂਕ ਵਿਖੇ ਆਪਣੀ ਸ਼ਹਾਦਤ ਦੇ ਕੇ ਮਜ਼ਲੂਮਾਂ ਦਾ ਉਹਨਾਂ ਨੇ ਪਰਦਾ ਕੱਜਿਆ। ਸੋ ਜਿੱਥੇ ਆਪ ਜੀ ਨੇ ਗੁਰੂ ਜੋਤ ਦਾ ਇਤਿਹਾਸ ਸਰਵਣ ਕੀਤਾ, ਆਓ ਰਹਿੰਦੇ ਹੋਏ ਸਮੇਂ ਦੇ ਵਿੱਚ ਜੋ ਸਤਿਗੁਰਾਂ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਮਹੱਲਾ ਪੰਜਵਾਂ।
ਇਹ ਅੰਮ੍ਰਿਤਮਈ ਬਚਨ ਧਨਾਸੁਰੀ ਰਾਗ ਅੰਦਰ ਗੁਰੂ ਨਾਨਕ ਜੋਤ ਦੇ 5ਵੇਂ ਵਾਰਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 675 ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਮੇਰਾ ਲਾਗੂ ਰਾਮ ਸਿਉਂ ਹੇਤ।
ਭਾਈ ਜਦੋਂ ਮੇਰਾ ਪਰਮਾਤਮਾ ਨਾਲ ਪਿਆਰ ਪੈ ਗਿਆ, ਹੇਤ ਦਾ ਅਰਥ ਹੁੰਦਾ ਪਿਆਰ। ਦੋ ਤਰ੍ਹਾਂ ਦਾ ਪਿਆਰ ਹੈ, ਇੱਕ ਪਰਮਾਤਮਾ ਨਾਲ ਤੇ ਇੱਕ ਪਰਮਾਤਮਾ ਤੋਂ ਟੁੱਟ ਕੇ ਮੋਹ ਮਾਇਆ ਨਾਲ, ਜਗਤ ਨਾਲ, ਇੱਥੇ ਤੱਕ ਕਿ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਲਪ ਸ਼ਕਤੀ ਨਾਲ ਪਿਆਰ। ਹੁਣ ਪਰਮਾਤਮਾ ਦਾ ਪਿਆਰ ਬੜੀ ਉਹਦੀ ਬਖਸ਼ਿਸ਼ ਹੈ, ਆਪੇ ਲਾਇਓ ਆਪਣਾ ਪਿਆਰ। ਜਦੋਂ ਆਪਣਾ ਪਿਆਰ ਉਹ ਆਪ ਹੀ ਲਾ ਲੈਂਦਾ ਨਾ, ਤੇ ਸੱਚਮੁੱਚ ਉਹਦੇ ਪਿਆਰ ਵਿੱਚ ਕਿੰਨੀਆਂ ਬਰਕਤਾਂ ਨੇ, ਜਿਹਦਾ ਜ਼ਿਕਰ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ। ਪਰ ਜਦੋਂ ਸਾਹਿਬ ਕਹਿੰਦੇ ਪਰਮਾਤਮਾ ਤੋਂ ਟੁੱਟ ਕੇ ਦੂਜਾ ਲੱਗਾ ਹੇਤ, ਮਨੁੱਖ ਦਾ ਹਿੱਤ ਜਿਹੜਾ ਹੈ ਪਿਆਰ ਕਿਸੇ ਦੂਜੇ ਨਾਲ ਜੁੜ ਜਾਂਦਾ, ਨਾਸ਼ਵਾਨ ਨਾਲ ਜੁੜ ਜਾਂਦਾ, ਪਦਾਰਥਾਂ ਨਾਲ ਜੁੜ ਜਾਂਦਾ, ਕਿਸੇ ਹੋਰ ਸ਼ਕਤੀ ਦੀ ਪੂਜਾ ਵਾਲੇ ਪਾਸੇ ਦਾ ਪਿਆਰ ਜੁੜ ਜਾਂਦਾ ਤੇ ਫਿਰ ਲੱਖਾਂ ਯਤਨ ਕਰ ਲਵੇ ਸਾਹਿਬ ਕਹਿੰਦੇ ਇਹਦੇ ਕਾਰਜ ਸਫਲ ਨਹੀਂ ਹੋ ਸਕਦੇ। ਜਦੋਂ ਪਰਮੇਸ਼ਰ ਦੇ ਨਾਲ ਪਿਆਰ ਪਿਆ ਸਾਹਿਬ ਕਹਿੰਦੇ ਮੇਰਾ ਲਾਗੂ ਰਾਮ ਸਿਉਂ ਹੇਤ ਮੇਰਾ ਪਿਆਰ ਪਰਮੇਸ਼ਰ ਨਾਲ ਹੋ ਗਿਆ ਹੈ।
ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ।
ਪਰਮਾਤਮਾ ਨਾਲ ਪਿਆਰ ਪੈਣ ਦੀ ਦੇਰ ਸੀ, ਉਹਨਾਂ ਨੇ ਕਿਰਪਾ ਕੀਤੀ ਮੈਨੂੰ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਤੇ ਜਦੋਂ ਸਤਿਗੁਰੂ ਮੇਰਾ ਮਦਦਗਾਰ ਮੇਰਾ ਸਹਾਈ ਬਣਿਆ ਤੇ ਸਾਹਿਬ ਕਹਿਣ ਲੱਗੇ ਜਿਵੇਂ ਦੁਨਿਆਵੀ ਤੌਰ ਤੇ ਬੋਧੀ ਵਾਲੇ ਤਾਰੇ ਨੂੰ ਲੋਕੀ ਬੜਾ ਮਨਹੂਸ ਮੰਨਦੇ ਨੇ। ਕੇਤ, ਕੇਤ ਦਾ ਅਰਥ ਝੰਡਾ ਭਾਵ ਸਿਖਰ ਚੋਟੀ। ਇਸੇ ਤਰ੍ਹਾਂ ਮੇਰੇ ਜੀਵਨ ਵਿੱਚੋਂ ਦੁੱਖਾਂ ਦਾ ਕੇਤ ਦੁੱਖਾਂ ਦਾ ਝੰਡਾ ਪੱਟ ਦਿੱਤਾ ਭਾਵ ਦੁੱਖਾਂ ਦੀ ਬੋਧੀ ਪੱਟ ਦਿੱਤੀ, ਦੁੱਖਾਂ ਦਾ ਜਿਹੜਾ ਸਿਖਰ ਸੀ ਸਮੂਹ ਸੀ ਮੇਰੇ ਜੀਵਨ ਵਿੱਚੋਂ ਉਹ ਖਤਮ ਕਰ ਦਿੱਤਾ। ਮੇਰੇ ਸਤਿਗੁਰੂ ਨੇ ਜਦੋਂ ਕਿਰਪਾ ਕੀਤੀ ਪਰਮੇਸ਼ਰ ਦਾ ਮੈਨੂੰ ਪਿਆਰ ਮਿਲਿਆ, ਮੈਂ ਪਰਮੇਸ਼ਰ ਦੇ ਪਿਆਰ ਸਦਕਾ ਜਦੋਂ ਗੁਰੂ ਦੇ ਨਾਲ ਮੇਰਾ ਮਿਲਾਪ ਹੋਇਆ ਤੇ ਮੇਰੀ ਜ਼ਿੰਦਗੀ ਦੇ ਵਿੱਚੋਂ ਹੁਣ ਜਿਹੜੇ ਉਹ ਦੁੱਖ ਪਰਮੇਸ਼ਰ ਤੋਂ ਵਿਛੜ ਕੇ ਲੱਗੇ ਸਨ, ਪਰਮੇਸ਼ਰ ਦੇ ਮਿਲਾਪ ਦੀ ਦਵਾਈ ਦੇ ਨਾਲ ਉਹ ਸਾਰੇ ਰੋਗ ਜਿਹੜੇ ਦੁੱਖ ਨੇ ਉਹ ਦੂਰ ਹੋ ਗਏ। ਮੇਰੇ ਰਾਮ ਹਰ ਜਨ ਅਰੋਗ ਭਏ, ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ। ਆਹ ਜਿਹੜੇ ਰੋਗ ਸੀ ਹਉਮੈ ਦੇ ਤ੍ਰਿਸ਼ਨਾ ਦੇ, ਇਹ ਸੱਚਮੁੱਚ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਗੁਰੂ ਕਿਰਪਾ ਕਰਕੇ ਫਿਰ ਇਹਨਾਂ ਰੋਗਾਂ ਦੀ ਨਿਵਿਰਤੀ ਕਰ ਦਿੰਦਾ ਹੈ। ਰਹਾਉ ਦਾ ਭਾਵ ਹੈ ਕਿ ਇਹਨਾਂ ਆਰੰਭਕ ਪਾਵਨ ਤੁਕਾਂ ਵਿੱਚ ਹੀ ਸਤਿਗੁਰੂ ਜੀ ਨੇ ਸ਼ਬਦ ਦਾ ਕੇਂਦਰੀ ਭਾਵ ਅੰਤਰੀ ਭਾਵ ਮੇਨ ਆਈਡੀਆ ਅੰਕਿਤ ਕੀਤਾ ਹੈ।
ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ।
ਪਰਮੇਸ਼ਰ ਨੇ ਹੱਥ ਦੇ ਕੇ ਆਪਣਾ ਬਣਾ ਕੇ ਆਪਣਾ ਜਾਣ ਕੇ ਮੈਨੂੰ ਬਚਾ ਲਿਆ ਤੇ ਮੇਰੀ ਸਾਰੀ ਬਿਰਥਾ ਜਿਹੜੀ ਪੀੜਾ ਸੀ ਉਹ ਦੂਰ ਕਰ ਦਿੱਤੀ। ਗੁਰੂ ਤੇ ਪਰਮੇਸ਼ਰ ਦੀ ਬਖਸ਼ਿਸ਼ ਨੂੰ ਪਾਵਨ ਬਾਣੀ ਦੇ ਵਿੱਚ ਕਿਤੇ ਸਿਰ ਤੇ ਹੱਥ ਰੱਖਣਾ ਕਿਹਾ, ਜਿਵੇਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਕਿਤੇ ਮੱਥੇ ਤੇ ਹੱਥ ਰੱਖਣਾ ਕਿਹਾ, ਤਾਹੇ ਕਹੋ ਪਰਵਾਹ ਕਾਹੂ ਕੀ ਜਾਂਕੈ ਬਸੀਸ ਧਰਿਓ ਗੁਰ ਹੱਥ। ਔਰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਨੇ, ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾਂ ਦਰੂਆ। ਹੁਣ ਇੱਥੇ ਹੱਥਾਂ ਦਾ ਭਾਵ ਕੇਵਲ ਸਰੀਰ ਨਾਲ ਜੁੜੇ ਹੋਏ ਹੱਡ ਮਾਸ ਦੇ ਇਹ ਹੱਥ ਨਹੀਂ, ਫਿਰ ਤਾਂ ਪਰਮੇਸ਼ਰ ਦਾ ਸਾਡੇ ਵਰਗਾ ਹੱਡ ਮਾਸ ਵਾਲਾ ਸਰੀਰ ਨਹੀਂ ਹੈ ਤੇ ਪਰਮੇਸ਼ਰ ਦੇ ਹੱਥ ਕਿਹੜੇ ਹੋਣਗੇ। ਸਾਹਿਬ ਨੇ ਸਪਸ਼ਟ ਕੀਤਾ ਕਿ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਮੇਰੇ ਪ੍ਰਭੂ ਨੇ ਹੱਥ ਦੇ ਕੇ ਮੇਰੇ ਪੁੱਤ ਨੂੰ ਬਚਾਇਆ। ਹੁਣ ਪਰਮੇਸ਼ਰ ਦਾ ਹੱਥ ਪਰਮੇਸ਼ਰ ਦੀ ਬਖਸ਼ਿਸ਼, ਇਸੇ ਤਰ੍ਹਾਂ ਗੁਰੂ ਦੇ ਹੱਥ ਦਾ ਮਤਲਬ ਵੀ ਹੈ, ਗੁਰੂ ਦੇ ਚਰਨਾਂ ਦਾ ਮਤਲਬ ਵੀ ਹੈ, ਗੁਰੂ ਦਾ ਉਪਦੇਸ਼। ਗੁਰੂ ਜਦੋਂ ਕਿਰਪਾ ਕਰਦਾ ਹੈ ਤੇ ਉਸ ਕਿਰਪਾ ਨੂੰ ਕਿਤੇ ਸਿਰ ਤੇ ਹੱਥ ਰੱਖਣਾ ਕਿਹਾ ਗਿਆ, ਕਿਤੇ ਮੱਥੇ ਤੇ ਹੱਥ ਰੱਖਣਾ ਕਿਹਾ ਗਿਆ, ਕਿ ਸਾਡੇ ਇਤਿਹਾਸ ਨੇ ਜਿਹੜਾ ਜ਼ਿਕਰ ਕੀਤਾ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਹੱਥ ਵਿੱਚ ਫੜੀ ਹੋਈ ਛੜੀ ਨਾਲ ਇਸ਼ਾਰਾ ਕੀਤਾ, ਉਹ ਵੀ ਗੁਰੂ ਦੀ ਬਖਸ਼ਿਸ਼ ਸੀ, ਕਿਉਂਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਪਵਨ ਸੂਝਿਆ ਗੁਰ ਭੇਟ ਪੁਨੀਤਾ। ਜਦੋਂ ਗੁਰੂ ਕਿਰਪਾ ਕਰਦਾ ਤੇ ਸੱਚਮੁੱਚ ਜੀਵਨ ਵਿੱਚ ਇਹ ਤਬਦੀਲੀ ਆ ਜਾਂਦੀ ਹੈ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਬੰਦਾ ਚਾਰ ਵੇਦਾਂ ਦਾ ਵਕਤਾ ਬਣ ਜਾਂਦਾ ਜਦੋਂ ਮਾਲਕ ਕਿਰਪਾ ਕਰਦਾ ਤੇ ਸਾਹਿਬ ਕਹਿ ਰਹੇ ਨੇ ਹੱਥ ਦੇ ਰਾਖਿਓ ਆਪਣਾ ਕਰ, ਪਰਮੇਸ਼ਰ ਨੇ ਮੈਨੂੰ ਆਪਣਾ ਜਾਣ ਕੇ ਹੱਥ ਦੇ ਕੇ ਬਚਾਇਆ, ਕਿਉਂਕਿ ਪ੍ਰਭੂ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਬਾਪ ਬੀਠਲਾ ਬਾਂਹ ਦੇ, ਬਾਂਹ ਪ੍ਰਭੂ ਪਕਰਾਏ ਜੀਓ, ਬਾਂਹ ਪਕੜ ਕੱਢ ਲੀਨੇ ਆਪਣੇ, ਗ੍ਰੇ ਅੰਧ ਕੂਪ ਤੇ ਮਾਇਆ। ਮਾਲਕ ਦੀ ਬਖਸ਼ਿਸ਼ ਨੂੰ ਇਹ ਕਿਹਾ ਜਾਂਦਾ ਵੀ ਬਾਂਹ ਲੰਮੀ ਕਰਕੇ ਮਾਲਕ ਨੇ ਸਾਨੂੰ ਪਕੜ ਕੇ ਅੰਧਕਾਰ ਵਿੱਚੋਂ ਵਿਕਾਰਾਂ ਦੇ ਦੁੱਖ ਵਿੱਚੋਂ ਕੱਢ ਲਿਆ। ਗੁਰੂ ਦੀ ਕਿਰਪਾ ਮਾਨੋ ਕਿਸੇ ਤਰੀਕੇ ਦੇ ਨਾਲ ਵਰਦੀ ਹੈ ਤੇ ਸਾਹਿਬ ਕਹਿੰਦੇ ਮੇਰੇ ਮਾਲਕ ਨੇ ਹੱਥ ਦੇ ਕੇ ਮੈਨੂੰ ਬਚਾਇਆ। ਰਾਖ ਲਈਏ ਤਿੰਨ ਰੱਖਣ ਹਾਰ ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਜਦੋਂ ਮਾਲਕ ਸਹਾਈ ਹੁੰਦਾ ਫਿਰ ਬਿਰਥਾ ਸਗਲ ਮਟਾਈ, ਸਾਰੀ ਪੀੜਾ ਸਾਰਾ ਦਰਦ ਜਿਹੜਾ ਸੀ, ਸਾਰੀ ਵੇਦਨਾ ਜਿਹੜੀ ਸੀ ਉਹ ਖਤਮ ਕਰ ਦਿੱਤੀ। ਜਿਵੇਂ ਭਗਤ ਭੀਖਣ ਜੀ ਨੇ ਅਰਦਾਸ ਕੀਤੀ ਹੈ, ਕਹਿਣ ਲੱਗੇ ਮਾਲਕ ਜੀ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨੀ ਉਚਰੈ, ਅਬ ਕਿਆ ਕਰੈ ਪਰਾਨੀ, ਰਾਮ ਰਾਏ ਹੂਹੈ ਬੈਦ ਬਨਵਾਰੀ, ਆਪਣੇ ਸੰਤੈ ਲਿਓ ਉਬਾਰੀ, ਰਹਾਓ ਮਾਥੇ ਪੀਰ ਸ਼ਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਜਦੋਂ ਗੁਰੂ ਕਿਰਪਾ ਕਰਦਾ, ਮਾਲਕ ਕਿਰਪਾ ਕਰਦਾ ਤੇ ਸਾਰੀ ਬਿਰਥਾ ਜਿਹੜੀ ਹੈ ਉਹ ਮਿਟ ਜਾਂਦੀ, ਕਿਉਂਕਿ ਅਨ ਬੋਲਤ ਮੇਰੀ ਬਿਰਥਾ ਜਾਨੀ, ਉਹ ਬਿਨਾਂ ਬੋਲਿਆ ਅੰਦਰ ਦੀ ਪੀੜਾ ਨੂੰ ਜਾਣਦਾ ਹੈ।
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ,
ਪ੍ਰਭੂ ਆਪਣੇ ਦਾਸ ਦਾ ਆਪ ਸਦਾ ਮਦਦਗਾਰ ਬਣਦਾ ਤੇ ਪ੍ਰਭੂ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਜਿਹੜੇ ਨਿੰਦਕ ਨੇ ਉਹਨਾਂ ਦਾ ਉਹ ਮੂੰਹ ਕਾਲਾ ਕਰ ਦਿੰਦਾ ਹੈ। ਭਾਵ ਨਾਮ ਜਪਣ ਵਾਲਿਆਂ ਦੇ ਮੁੱਖ ਉਜਲੇ ਹੁੰਦੇ ਨੇ, ਸੁਰਖਰੂ ਹੁੰਦੇ ਨੇ, ਤੇ ਨਿੰਦਕ ਆਪਣਾ ਮੂੰਹ ਛਪਾਉਂਦਾ ਫਿਰਦਾ, ਉਹਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਨਿੰਦਕ ਐਸੇ ਹੀ ਝਰ ਪਰੀ ਹੈ। ਇਹ ਨਿਸ਼ਾਨੀ ਸੁਣੋ ਤੁਮ ਭਾਈ, ਜਿਉਂ ਕਾਲਰ ਭੀਤ ਗਿਰੀ ਹੈ, ਜਿਵੇਂ ਕਲਰ ਵਾਲੀ ਕੰਧ ਕਿਰਦਿਆਂ ਕਿਰਦਿਆਂ ਢਹਿ ਢੇਰੀ ਹੋ ਕੇ ਡਿੱਗ ਜਾਂਦੀ ਹੈ। ਨਿੰਦਾ ਕਰਨ ਦਾ ਰੋਗ ਜਿਹਨੂੰ ਲੱਗ ਜਾਏ, ਸਮਝ ਲਓ ਉਹਨੂੰ ਕਲਰ ਵਾਲੀ ਬਿਮਾਰੀ ਲੱਗ ਗਈ, ਉਹ ਇਵੇਂ ਅੰਦਰੋਂ ਅੰਦਰ ਮਨ ਨੂੰ ਖਤਮ ਹੁੰਦਾ ਜਾਵੇਗਾ। ਜੋ ਦੇਖੈ ਛਿੱਦਰ ਤੋਂ ਨਿੰਦਕ ਉਮਾ ਹੈ, ਕਮਜ਼ੋਰੀ ਵੇਖੀ ਤੇ ਨਿੰਦਕ ਨੂੰ ਚਾਹ ਚੜ ਗਿਆ, ਭਲੋ ਦੇਖ ਦੁੱਖ ਭਰੀ ਹੈ, ਜੇ ਕੋਈ ਗੁਣ ਵੇਖਿਆ ਚੰਗਾ ਕੰਮ ਵੇਖਿਆ ਤੇ ਦੁੱਖ ਹੋਇਆ, ਉਹਨੂੰ ਉਹਨੇ ਦੱਸਿਆ ਨੀ ਪਿਆ ਵੇਖੋ ਇਹਨੇ ਚੰਗਾ ਕੰਮ ਵੀ ਕੀਤਾ। ਆਠ ਪੈਰ ਚਿਤਵੈ ਨੀ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ, ਅੱਠੇ ਪੈਰ ਬੁਰਾ ਲੋਚਦਾ ਰਹਿੰਦਾ ਪਰ ਉਹਦਾ ਬੁਰਾ ਲੋਚਿਆ ਕਿਸੇ ਦਾ ਬੁਰਾ ਹੁੰਦਾ ਨਹੀਂ, ਉਹਦੇ ਵਿੱਚ ਸਫਲ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸਿਉਂ ਬਾਦ ਉਠਰੀਐ, ਨਿੰਦਕ ਦਾ ਕਾਲ ਨੇੜੇ ਆ ਗਿਆ, ਪ੍ਰਭੂ ਨੇ ਭੁਲਾ ਕੇ ਉਹਨੂੰ ਨਿੰਦਾ ਵਿੱਚ ਪਾ ਦਿੱਤਾ ਤੇ ਵੇਖੋ ਹਰੀ ਸੇਵਕ ਦੇ ਨਾਲ ਉਹਦਾ ਵਾਦ ਵਾਦ ਹੋ ਗਿਆ। ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ, ਕਿਆ ਮਾਨਸ ਵਪਰੇ ਕਰੀਐ, ਮਨੁੱਖ ਵਿਚਾਰੇ ਕੀ ਕਰ ਸਕਦੇ ਨੇ, ਨਿੰਦਕ ਕੀ ਕਰ ਸਕਦੇ ਨੇ, ਕਿਉਂਕਿ ਨਿੰਦਕ ਕੇ ਮੁੱਖ ਕਾਲੇ ਕੀਨੇ, ਜਨ ਕਾ ਆਪ ਸਹਾਈ, ਉਹ ਆਪਣੇ ਦਾਸ ਦਾ ਆਪਣੇ ਜਨ ਦਾ ਆਪ ਸਹਾਈ ਹੁੰਦਾ, ਨਿੰਦਕਾਂ ਦੇ ਮੁੱਖ ਕਾਲੇ ਕਰ ਦਿੰਦਾ।
ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ,
ਸਦਾ ਗਿਰ ਰਹਿਣ ਵਾਲਾ ਪ੍ਰਭੂ ਸਾਹਿਬ ਜਿਹੜਾ ਉਹ ਸਾਡੀ ਰਾਖੀ ਕਰਨ ਵਾਲਾ ਰਖਵਾਲਾ ਬਣਦਾ ਤੇ ਆਪਣੇ ਗਲੇ ਨਾਲ ਕੰਠ ਨਾਲ ਲਾ ਕੇ ਸਾਨੂੰ ਰੱਖ ਲੈਂਦਾ। ਗੁਰੂ ਤੇ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਿੱਥੇ ਮੇਰ ਭਰਿਆ ਹੱਥ, ਜਿੱਥੇ ਬਾਂਹ ਪਕੜਨਾ ਕਿਹਾ, ਉੱਥੇ ਕੰਠ ਨਾਲ ਲਾਉਣਾ ਵੀ ਆਖਿਆ, ਕਿਉਂਕਿ ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਉਹਦੇ ਵਿੱਚ ਹੀ ਜ਼ਿਕਰ ਆਉਂਦਾ ਕਿ ਕੰਠ ਲਾਏ ਅਵਗੁਣ ਸਾਹਿਬ ਮੇਟੇ ਦਿਆਲ ਪੁਰਖ ਬਖਸ਼ੰਦ। ਸਾਹਿਬ ਕਹਿੰਦੇ ਸਾਨੂੰ ਆਪਣੇ ਕੰਠ ਨਾਲ ਗਲੇ ਨਾਲ ਲਾ ਕੇ ਉਹਨੇ ਰੱਖ ਲਿਆ।
ਮੇਰੇ ਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਇਸ ਕਰਕੇ ਇਹ ਨਾਨਕ ਜਿਹੜਾ ਵੀ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਨਾ, ਉਹ ਇਹਨਾਂ ਦੁੱਖਾਂ ਵੱਲੋਂ ਬਿਲਕੁਲ ਨਿਰਭਉ ਹੋ ਜਾਂਦਾ, ਸਦਾ ਲਈ ਆਤਮਕ ਸੁਖ ਮਾਣਦਾ। ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਸਰੀਰਕ ਫਿਜੀਕਲ ਡੈਥ, ਸਰੀਰਕ ਮੌਤ ਹੈ, ਉਹ ਤਾਂ ਲਾਜ਼ਮੀ ਹੈ। ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖੀ, ਵਿਸ਼ਵਾਸ ਆ ਜਾਂਦਾ ਜਿਸ ਕਾ ਸਾਸ ਨ ਕਾਢਤ ਆਪ, ਤਾਂਕੂ ਰੱਖ ਦੇ ਕਰ ਹਾਥ। ਇਸ ਲਈ ਉਹਦੇ ਜੀਵਨ ਵਿੱਚ ਈਰਖਾ, ਤ੍ਰਿਸ਼ਨਾ ਜਾਂ ਲੋਭ ਲਾਲਚ ਵਿਕਾਰਾਂ ਵਾਲਾ ਜਿਹੜਾ ਦੁੱਖ ਹੈ ਉਹ ਬਿਲਕੁਲ ਖਤਮ ਹੋ ਜਾਂਦਾ, ਉਹਦੇ ਅੰਦਰ ਦੇ ਡਰ ਖਤਮ ਹੋ ਜਾਂਦੇ ਨੇ ਕਿ ਮਾਲਕ ਜਿਹੜਾ ਹੈ ਉਹਦੇ ਨਾਲ ਜੁੜਨਾ ਸਭ ਤੋਂ ਵੱਡਾ ਸੁੱਖ ਹੈ। ਬਾਕੀ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਣੇ ਇਹ ਤਾਂ ਕੱਪੜਿਆਂ ਦੀ ਤਰ੍ਹਾਂ, ਭਾਵੇਂ ਕੋਈ ਪਹਿਲਾਂ ਪਹਿਨ ਲਵੇ ਤੇ ਭਾਵੇਂ ਬਾਅਦ ਵਿੱਚ ਪਹਿਨ ਲਵੇ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਤਿਗੁਰੂ ਕਿਰਪਾ ਕਰਨ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ। ਜੇ ਮਾਲਕ ਦੀ ਕਿਰਪਾ ਹੋਵੇ ਤੇ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ, ਦੁੱਖ ਵੀ ਸੁੱਖ ਬਣ ਜਾਂਦੇ ਨੇ, ਤੇ ਜੇ ਮਾਲਕ ਦੀ ਨਦਰ ਨਹੀਂ ਤੇ ਆਪਣੇ ਯਤਨਾਂ ਨਾਲ ਪੈਦਾ ਕੀਤੇ ਵੀ ਸੁੱਖ ਰੋਗ ਨੇ, ਤੇ ਜਿਹਨੂੰ ਅਸੀਂ ਜੀਵਨ ਰੂਪੀ ਅੰਮ੍ਰਿਤ ਸਮਝਦੇ ਹਾਂ, ਸੰਜੀਵਨੀ ਬੂਟੀ ਸਮਝਦੇ ਹਾਂ, ਉਹ ਸੱਚਮੁੱਚ ਸਾਡੇ ਲਈ ਜ਼ਹਿਰ ਹੋ ਨਿਬੜਦੀ ਹੈ। ਇਸੇ ਲਈ ਮੁਸਲਮਾਨ ਵੀਰਾਂ ਦਾ ਵੀ ਇਹ ਮੰਨਣਾ ਹੈ ਕਿ ਅੱਲਾਹ ਤਾਲਾ ਤੇ ਹਮੇਸ਼ਾ ਮਨੁੱਖ ਨੂੰ ਨਿਆਮਤਾਂ ਦਿੰਦਾ, ਪਰ ਮਨੁੱਖ ਦੀ ਗਲਤ ਵਰਤੋਂ ਨਿਆਮਤ ਵੀ ਜਹਿਮਤ ਬਣਾ ਦਿੰਦੀ। ਕਿਸੇ ਉਰਦੂ ਦੇ ਕਵੀ ਨੇ ਲਿਖਿਆ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ ਹੈ ਪੀਨੇ ਕੇ। ਇਹ ਤੇਰੇ ਆਪਣੇ ਕਰਕੇ ਸਾਰਾ ਕੁਝ ਹੋਇਆ, ਜੋ ਕੁਝ ਤੂੰ ਜ਼ਿੰਦਗੀ ਵਿਚ ਦੁੱਖ ਸਹੇੜੇ ਨੇ। ਸਤਿਗੁਰੂ ਕਿਰਪਾ ਕਰਨ ਪਾਵਨ ਮੁੱਖ ਵਾਕ ਦੀ ਅਤੇ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਪਾਵਨ ਗੁਰ ਸ਼ਬਦ ਦੀਆਂ ਜੋ ਸਮਾਪਤੀ ਵਾਲੀਆਂ ਸੰਪੂਰਨਤਾ ਵਾਲੀਆਂ ਤੁਕਾਂ ਹਨ, ਉਹਨਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਧੰਨਵਾਦ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ।
ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।